ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾਂ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਾਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਾਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਆਸ ਅਸਵਾਰੀ ਹਰ ਕਾ ਮਾਰਗ ਰਿਦਾ ਨਿਹਾਰੀ ਮਾਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਮਾਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਅਤੇ ਸਮੁੱਚੇ ਸੰਸਾਰ ਅੰਦਰ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਿੱਚ ਭਿੱਜ ਕੇ ਗੁਰੂ ਸਵਾਰੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋ ਕੇ ਜੋ ਹੁਕਮ ਬਖਸ਼ਿਸ਼ ਕੀਤੇ ਹਨ ਤਿਸ ਦੀ ਵਿਚਾਰ ਸੁਣਨ ਲਈ ਕਰਨ ਲਈ ਜੁੜ ਬੈਠੀ ਸਾਧ ਸੰਗਤ ਆਓ ਇੱਕ ਵਾਰੀ ਫੇਰ ਗੁਰੂ ਦੀ ਬਖਸ਼ੀ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਕਿਸੇ ਕਥਨ ਦੀ ਮੁਹਤਾਜ ਨਹੀਂ। ਜਦੋਂ ਕੋਈ ਵੀ ਪਿਆਰ ਵਾਲਾ ਪਾਠੀ ਸਿੰਘ ਪ੍ਰੇਮੀ ਸਿੰਘ ਮਾਈ ਭਾਈ ਗੁਰੂ ਕੀ ਬਾਣੀ ਨੂੰ ਪਿਆਰ ਨਾਲ ਭਿੱਜ ਕੇ ਪੜ੍ਹਦਾ ਹੈ ਉਹਦਾ ਅਸਰ ਜਿੱਥੇ ਪਾਠ ਕਰਨ ਵਾਲੇ 'ਤੇ ਹੁੰਦਾ ਉੱਥੇ ਸੁਣਨ ਵਾਲੀਆਂ ਸੰਗਤਾਂ 'ਤੇ ਵੀ ਹੁੰਦਾ। ਇਸੇ ਲਈ ਮੇਰੇ ਪਾਤਸ਼ਾਹ ਨੇ ਫਰਮਾਇਆ ਜੇ ਤੁਸੀਂ ਆਪਣੇ ਆਪ ਨੂੰ ਆਤਮ ਰੰਗ ਵਿੱਚ ਰੰਗਣਾ ਚਾਹੁੰਦੇ ਹੋ ਜੇ ਤੁਸੀਂ ਪਰਮੇਸ਼ੁਰ ਦੇ ਰੰਗ ਵਿੱਚ ਰੰਗਣਾ ਚਾਹੁੰਦੇ ਹੋ ਆਪਣੇ ਆਪ ਨੂੰ ਫਿਰ ਕੀ ਕਰੋ। ਗੁਰੂ ਮਹਾਰਾਜ ਨੇ ਬੜਾ ਸੁੰਦਰ ਤਰੀਕਾ ਦੱਸਿਆ ਠਾਕੁਰ ਗਾਈਐ ਆਤਮ ਰੰਗ ठाकुर गाइए आत्म रंग, चाहे बाणी दा पाठ करो, चाहे नितनेम करो, चाहे कीर्तन करो, चाहे विचार करो, गुरु जी कृपा दे नाल जदों भाई गुरसेवक सिंह भिज के उही गुरु दा हुक्म सानू सुनाउंदे ने, मेरे ख्याल विच बहुती व्याख्या दी लोड़ नहीं रही, क्योंकि विश्राम ठीक हो जाण, उचारण ठीक हो जाए ते पाठ करन वाले नू समझ आवे कि मैं की पढ़ रहा, ते संगतां नू आपे ही बहुत कुछ मिल जाता। इसे लिए गुरुदेव ने कहा, जिहड़े लोग शिकायत करते ने सानू जी आनंद नहीं आया, इहदा मतलब किधरे कमी है उहनां विच, जे उस कमी नू दूर करना ते फिर गुरु दी मत ले लई। गुरु दी मत ए है, ठाकुर गाइए आत्म रंग, ठाकुर गाइए आत्म रंग, कदे भी सजे खबे ना देखो, ये ना देखो कौन आ रहा है कौन जा रहा है, किदी पग किहो जी किदा दुपट्टा किहो जी, कोई लोड़ नहीं। जे सचमुच इस रंग विच रंगीना ते महापुरखां तो जाज सिखी। भगत कबीर जी कहिंदे ने, भाई जे तुसी रंग विच रंगीना चाहुंदे हो फिर हर का बिलोमना बिलोवो, मेरे भाई सहज बिलोवो जैसे तत न जाए। असी ते अज वाद विवाद विच किंतु परंतु विच ही पै के अपना समा गुजारी जा रहे हैं। ना भाई, आख्या तन कर मटकी मन माहे बिलोई, इस मटकी मैं शब्द सजोई। ये सचमुच रिड़कना है फिर अपने तन नू मटकी बनाओ, मन नू मदानी बनाओ। ये ते गल मन्नी पर मन्नी है कि जे मटकी निणी ते पई होवे मदानी किली ना लटकदी होवे कदे रिड़किया नहीं जा सकदा। मन लो जे मटकी ते मदानी दा समेल हो जाए ते विच कुछ ना होवे तां भी नहीं रिड़किया जांदा। तो ये गुरु महाराज ने तरीका दस दिता, भाई जे गुरु की संगत विच आयो फिर तन कर मटकी मन माहे बिलोई, इस मटकी में शब्द सजोई, हर का बिलोमना मन का बिचारा, गुर प्रसाद पावे अमृत धारा। बस फिर गुरु की कृपा हो जाएगी, फिर तुसी आप मुहारे कह उठोगे आज बड़ा आनंद आया, आज अमृत की धारा बरखी है। बस उसका तरीका यह हुई है, ठाकुर गाइए आत्म रंग, ठाकुर गाइए आत्म रंग, ठाकुर गाइए आत्म रंग, शरणी पावन नाम ते आवन, शरणी पावन नाम ते आवन,
शरणी पावन
सहज समावन संग, सहज समावन संग,
सहज समावन संग,
पता भी नहीं लगना कदों मन टिक गया, कदों उहदे नाल इक मिकता हो गई। सहज समावन संग, फिर भी कईयां दी बिरती बड़ी उखड़ेवी हुंदी है, कई बहुते संसार नाल जुड़े हुंदे ने, उन्हां नूं भी निराश होने की लोड़ नहीं। महाराज कहिंदे जे मन ना जुड़े फिर हाथ जोड़ लो, फिर गल विच पला पा लो ते अरदास करो, की आखो, हे वाहिगुरु साडे ते कृपा करो, साडे ते मेहर करो, शरणी पावन नाम ते आवन सहज समावन तन। की मंगो, जन के चरण वसै मेरे हियर, जन के चरण वसै मेरे हियर, साड़ी एक बड़ी मजबूरी है कि असी सिहारी बिहारी ਲਾਂ ਦੁਲਾਂ ਦਾ ਪਤਾ ਹੀ ਨਹੀਂ, ਧਿਆਨ ਹੀ ਨਹੀਂ ਰੱਖਦੇ, ਇੱਕ ਨੂੰ ਦੋ, ਦੋ ਨੂੰ ਇੱਕ ਪੜੀ ਜਾਂਦੇ ਨਹੀਂ। ਜਨ ਕੇ ਚਰਨ ਵਸੈ ਮੇਰੇ ਹੀਰ ਹੈ, ਹਿਰਦੇ ਵਿੱਚ ਵਸ ਜਾਂ। ਚਰਨ ਕੀ ਨੇ? ਜਿਹੜੇ ਗੁਰੂ ਦੇ ਬਚਨ ਨੇ, ਜਿਹੜੇ ਗੁਰਮੁਖਾਂ ਦੇ ਬਚਨ ਸਿੱਖਿਆਦਾਇਕ ਨੇ, ਉਹ ਮੇਰੇ ਹਿਰਦੇ ਵਿੱਚ ਵਸ ਜਾਣ ਤੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ। ਸੰਗ ਪੁਨੀਤਾ ਦੇਹੀ, ਸੰਗ ਪੁਨੀਤਾ ਦੇਹੀ,
ਸੰਗ ਪੁਨੀਤਾ ਦੇਹੀ,
ਜਨ ਕੀ ਧੂਰ ਦੇਹ ਕਿਰਪਾ ਨਿਧ, ਜਨ ਕੀ ਧੂਰ ਦੇਹ ਕਿਰਪਾ ਨਿਧ। ਨਾਨਕ ਕੈ ਸੁਖ ਏਹੀ, ਨਾਨਕ ਕੈ ਸੁਖ ਏਹੀ, ਲਓ ਗੁਰੂ ਮਹਾਰਾਜ ਦਾ ਤੇ ਉਪਕਾਰ ਹੈ ਸਾਡੇ ਉੱਤੇ ਕਿ ਉਹ ਸਾਨੂੰ ਜੀਵਨ ਜਾਚ ਸਿਖਾਉਂਦੇ ਹਨ। ਹੁਣ ਅਸੀਂ ਅੱਜ ਦੇ ਪਾਵਨ ਹੁਕਮ ਦੀ ਵਿਚਾਰ ਸ਼ੁਰੂ ਕਰ ਰਹੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾ।
ਰਾਗ ਤਨਾਸਰੀ ਹੈ, ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ। ਗੁਰੂ ਕਾ ਸ਼ਬਦ ਜੋ ਹੈ ਇਹ ਗੁਰੂ ਦਾ ਅਨੁਭਵ ਹੈ। ਜਿਸ ਤਰ੍ਹਾਂ ਹਰ ਟੀਚਰ ਆਪਣੇ ਵਿਦਿਆਰਥੀਆਂ ਨੂੰ ਆਪਣਾ ਤਜਰਬਾ ਦੱਸਦਾ, ਹਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਆਪਣਾ ਤਜਰਬਾ ਦੱਸਦੇ ਨੇ, ਇਹ ਅਗਾਂ ਉਹਨਾਂ ਦੀ ਮਰਜ਼ੀ ਹੈ, ਉਹ ਮਾਤਾ ਪਿਤਾ ਦਾ ਤਜਰਬਾ ਲੈਣ ਜਾਂ ਨਾ ਲੈਣ। ਮੈਂ ਤੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਜੋ ਕੁਝ ਵੱਡੇ ਕਹਿਣ ਉਹਨੂੰ ਸਿਰ ਮੱਥੇ ਤੇ ਮੰਨਣਾ ਚਾਹੀਦਾ, ਪਰ ਅੱਜ ਦੇ ਯੁੱਗ ਵਿੱਚ ਤਾਂ ਬੱਚੇ ਮਾਤਾ ਪਿਤਾ ਨੂੰ ਵੀ ਕਹਿ ਦਿੰਦੇ, ਪਾਪਾ ਜੀ ਤੁਹਾਨੂੰ ਕੀ ਪਤਾ, ਮੰਮੀ ਤੁਸੀਂ ਕੀ ਜਾਣਦੇ ਹੋ। ਨਹੀਂ ਨਹੀਂ ਭਾਈ, ਇਹ ਭਾਵਨਾ ਬੜੀ ਗਲਤ ਆ ਗਈ ਸਾਡੇ ਵਿੱਚ। ਬਜ਼ੁਰਗਾਂ ਦੀ ਗੱਲ ਨੂੰ ਸੁਣੀਏ ਵੀ ਤੇ ਮੰਨੀਏ ਵੀ। ਹੁਣ ਮਹਾਰਾਜ ਕੀ ਦੱਸਣ ਲੱਗੇ ਨੇ, ਭਾਈ ਜੇ ਅਸੀਂ ਤ੍ਰਿਪਤ ਹੋਣਾ, ਜੇ ਅਸੀਂ ਸੰਤੁਸ਼ਟ ਹੋਣਾ, ਜੇ ਅਸੀਂ ਸਫਲ ਜੀਵਨ ਜਿਉਣਾ ਤੇ ਆ ਕੰਮ ਕਰੋ।
ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਤ੍ਰਿਪਤ ਭਾਈ, ਮੇਰੀ ਇੱਕ ਮਜਬੂਰੀ ਹੈ ਕਿ ਮੈਂ ਸ਼ਬਦ ਦੀ ਵਿਚਾਰ ਵਿੱਚ ਸ਼ਬਦ ਦੀ ਰਹਾਉ ਦੀ ਪੰਗਤੀ ਨੂੰ ਟੇਕ ਬਣਾ ਕੇ ਦਿੰਦਾ, ਮੈਂ ਨਹੀਂ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਰੀਕਾ ਦੱਸਿਆ। ਕਿਉਂਕਿ ਬਹੁਤ ਸਾਰੇ ਪ੍ਰੇਮੀ ਪਾਠ ਕਰਨ ਵਾਲੇ ਪੁੱਛਦੇ ਨੇ, ਗਿਆਨੀ ਜੀ ਇਹ ਰਹਾਉ ਦਾ ਕੀ ਮਤਲਬ ਹੈ? ਰਹਾਉ ਦਾ ਮਤਲਬ ਹੈ ਠਹਿਰ ਜਾਓ, ਰਹਾਉ ਦਾ ਮਤਲਬ ਹੈ ਰੁਕ ਜਾਓ। ਜਿਹੜੀ ਪੰਗਤੀ ਦੇ ਅੱਗੇ ਰਹਾਉ ਲਿਖਿਆ, ਇਹ ਪੰਗਤੀ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ, ਕੇਂਦਰੀ ਭਾਵ ਹੈ। ਹੁਣ ਅਸੀਂ ਪਰਮਾਤਮਾ ਦੇ ਭੇਜੇ ਹੋਏ ਸੰਸਾਰ ਵਿੱਚ ਆਏ, ਜਿੰਨਾ ਸਮਾਂ ਵਾਹਿਗੁਰੂ ਨੇ ਮੈਨੂੰ ਤੁਹਾਨੂੰ ਦਿੱਤਾ ਉਨੀ ਦੇਰ ਤੇ ਰਹਿਣਾ, ਪਰ ਗੁਰੂ ਮਹਾਰਾਜ ਕੋਲੋਂ ਸਿੱਖਣਾ ਕਿ ਅਸੀਂ ਕਿਵੇਂ ਰਹੀਏ, ਸਾਡਾ ਜੀਵਨ ਕਿਵੇਂ ਸਫਲ ਹੋ ਜਾਏ। ਕਿਉਂਕਿ ਮਹਾਰਾਜ ਬਾਣੀ 'ਚ ਲਿਖਦੇ ਨੇ, ਆਮਨ ਆਏ ਜਗਤ ਮੈਂ ਬਿਨ ਬੂਝੇ ਪਸ ਢੋਲ। ਆਉਣ ਨੂੰ ਤੇ ਸਾਰੇ ਅਸੀਂ ਆ ਗਏ ਹਾਂ, ਪਰਮਾਤਮਾ ਦੇ ਭੇਜੇ ਹੋਏ ਆਏ ਹਾਂ, ਬਿਨ ਬੂਝੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਅਸੀਂ ਕਿਉਂ ਆਏ ਹਾਂ, ਉਹਨਾਂ ਦਾ ਜੀਵਨ ਤੇ ਉਹ ਸਮਝੋ ਜਿਵੇਂ ਪਸ਼ੂਆਂ ਤੇ ਢੋਰਾਂ ਵਗੈਰਾ। ਖਿਮਾ ਕਰਨਾ, ਮੈਂ ਨਹੀਂ ਕਿਸੇ ਨੂੰ ਪਸ਼ੂ ਢੋਰ ਕਹਿ ਸਕਦਾ, ਮੇਰੇ ਲਈ ਤੇ ਸਾਰੇ ਹੀ ਸਤਿਕਾਰਯੋਗ ਨੇ, ਪਰ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਆਏ ਕਿਉਂ ਹਨ, ਉਹ ਫਿਰ ਕੀ ਕਰਦੇ ਨੇ, ਜਿਵੇਂ ਪਸ਼ੂ ਤੇ ਢੋਰ ਸਾਰਾ ਦਿਨ ਗੱਡੇ ਅੱਗੇ ਚੁੱਪ ਕੇ ਬੋਰੀਆਂ ਦਾ ਭਾਰ ਢੋਂਦੇ ਨੇ, ਥੱਕ ਜਾਂਦੇ ਨੇ, ਸੌ ਸਾਈ ਹੋਏ ਪਏ ਨੇ, ਪਰ ਪਤਾ ਕੋਈ ਨਹੀਂ ਹੈ। ਅਸੀਂ ਵੀ ਲੋੜਾਂ ਦਾ ਭਾਰ ਢੋਈ ਜਾਂਦੇ ਹਾਂ, ਘਰੋਂ ਆਰਡਰ ਮਿਲਦਾ, ਇਹ ਲਿਆਓ, ਉਹ ਲਿਆਓ, ਉਹ ਲਿਆਓ, ਇਹ ਲਿਆਓ, ਤੁਸੀਂ ਆਹ ਨਹੀਂ ਲਿਆਏ, ਤੁਸੀਂ ਉਹ ਨਹੀਂ ਲਿਆਏ, ਬਸ ਇਸੇ ਦੌੜ ਵਿੱਚ ਹੀ ਸਾਰਾ ਜੀਵਨ ਮੁੱਕ ਜਾਂਦਾ। ਪਰ ਨਹੀਂ, ਜਦੋਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ ਗੁਰੂ ਮਹਾਰਾਜ ਦੱਸਣਗੇ ਭਾਈ ਜੇ ਤੁਸੀਂ ਸਫਲ ਜੀਵਣਾ ਹੈ ਤੇ ਇਉਂ ਕਰੋ, ਜੀਵਨਾ ਹਰ ਜੀਵਨਾ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਸਾਧ ਸੰਗ ਭਾਈ ਸਫਲ ਜੀਵਨ ਜਿਉਣਾ ਚਾਹੁੰਦੇ ਹਾਂ, ਮੈਂ ਵੀ ਕਹਾਂ ਤੁਸੀਂ ਵੀ ਸੋਚੋ ਵੀ ਅਸੀਂ ਤੇ ਮਹਾਰਾਜ ਜੀਵਨ ਸਫਲ ਕਰਨਾ ਚਾਹੁੰਦੇ ਹਾਂ। ਫਿਰ ਮਹਾਰਾਜ ਕਹਿੰਦੇ ਜੇ ਜੀਵਨ ਸਫਲ ਕਰਨਾ ਫਿਰ ਆਹ ਤਰੀਕਾ ਅਪਣਾਓ, ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਸਾਧ ਸੰਗ ਕਿਉਂਕਿ ਦੀਵਾਨ ਹਾਲ ਮੰਜੀ ਸਾਹਿਬ ਤੋਂ PTCI ਚੈਨਲ ਰਾਹੀਂ ਜਦੋਂ ਵਿਚਾਰ ਹੁੰਦੀ ਹੈ, ਮੈਨੂੰ ਪਤਾ ਦੁਨੀਆਂ ਸੁਣਦੀ, ਦੇਸ਼ ਦੇ ਕੋਨੇ ਕੋਨੇ ਵਿੱਚ, ਦੁਨੀਆਂ ਦੇ ਕੋਨੇ ਕੋਨੇ ਵਿੱਚ, ਫਿਰ ਲੋਕਾਂ ਨੂੰ ਪ੍ਰੇਰਨਾ ਵੀ ਮਿਲਦੀ, ਐਸੀ ਗੱਲ ਨਹੀਂ। ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਦਮ, ਜਦੋਂ ਸਰ ਅਵਤਾਰ ਸਿੰਘ ਜੀ ਪ੍ਰਧਾਨ ਹੁੰਦੇ ਸਨ, ਉਹਨਾਂ ਨੇ ਇਹ ਆਰੰਭ ਕੀਤਾ ਤੇ ਮੈਨੂੰ ਮੰਜੀ ਸਾਹਿਬ ਮਿਲ ਗਏ ਅੰਬਾਲੇ ਸ਼ਹਿਰ। ਕਹਿਣ ਲੱਗੇ ਗਿਆਨੀ ਜੀ ਵਧਾਈ ਹੋਵੇ, ਅਸੀਂ ਵੀ ਸ਼ੁਰੂ ਕਰ ਰਹੇ। ਤਾਂ ਮੈਂ ਕਿਹਾ ਜੀ ਬੜੀ ਖੁਸ਼ੀ ਹੈ। ਕਹਿੰਦੇ ਸਹਿਯੋਗ, ਮੈਂ ਕਿਹਾ ਮੈਂ ਤੇ ਹਰ ਵੇਲੇ ਗੁਰੂ ਪੰਥ ਦਾ ਦਾਸ ਹਾਂ। ਉਸ ਦਿਨ ਤੋਂ ਲੈ ਕੇ ਅੱਜ ਸਾਰੇ ਸੰਸਾਰ ਦੇ ਅੰਦਰ ਬਾਣੀ ਦਾ ਇਹ ਸੰਦੇਸ਼ ਪੁੱਜ ਰਿਹਾ। ਹੁਣ ਮਹਾਰਾਜ ਸਾਨੂੰ ਕਈ ਗੱਲਾਂ ਦੂਰ ਸਮਝਾ ਰਹੇ ਨੇ। ਜਪ, ਹੁਣ ਗੁਰਬਾਣੀ ਚ ਜਪ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਜਪ ਆਉਂਦਾ ਜੱਜਾ ਪੱਪੇ ਨੂੰ ਔਂਕੜ ਜਪ, ਉਹ ਨਾਉਨ ਹੈ, ਪੁਲਿੰਗ ਹੈ, ਇੱਕ ਵਚਨ ਹੈ, ਬਾਣੀ ਦਾ ਨਾਮ ਹੈ। ਇੱਕ ਜਪ ਆਉਂਦਾ ਜੱਜਾ ਪੱਪਾ ਮੁਕਤਾ ਜਪ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ। ਉੱਥੇ ਜਪ ਬਹੁ ਵਚਨ ਹੈ, ਨਾਲ ਅਸੰਖ ਵੀ ਆ ਗਿਆ। ਤੇ ਜਿਸ ਜਪ ਦੇ ਪੱਪੇ ਨੂੰ ਸਿਹਾਰੀ ਲੱਗ ਜਾਏ ਉਹਦਾ ਮਤਲਬ ਹੈ ਜਪਣਾ ਕਰ, ਜਪਣ ਕਰਕੇ ਲਓ। ਇਹ ਹੈ ਸ਼ਬਦ ਦਾ ਕੇਂਦਰੀ ਭਾਵ। ਤੁਸੀਂ ਵੀ ਚਾਹੁੰਦੇ ਹੋ ਨਾ ਜੀਵਨ ਜਿਉਣਾ, ਸਫਲ ਜੀਵਨ ਜਿਉਣਾ ਚਾਹੁੰਦੇ ਹੋ ਕਿ ਐਵੇਂ ਐਵੇਂ ਜਿਉਣਾ ਚਾਹੁੰਦੇ ਹੋ? ਤੁਸੀਂ ਆਖੋਗੇ ਨਹੀਂ ਜੀ, ਸਫਲ ਜੀਵਨ ਜੀਵੀਏ ਤਾਂ ਹੀ ਫਾਇਦਾ ਨਾ। ਲਓ ਗੁਰੂ ਨੇ ਮਤ ਦਿੱਤੀ, ਜੀਵਨਾ ਹਰ ਜੀਵਨਾ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਸਾਧ ਸੰਗ ਹਰ ਜਪ ਜਪਣਾ ਕਰ। ਕਿੱਥੇ? ਸਾਧ ਸੰਗ ਵਿੱਚ ਬਹਿ ਕੇ। ਕਈ ਲੋਕ ਭੁੱਲੜ ਮੈਂ ਸੁਣੇ ਨੇ, ਉਹ ਜੀ ਸਾਡਾ ਘਰ ਹੀ ਗੁਰਦੁਆਰਾ, ਅਸੀਂ ਗੁਰਦੁਆਰੇ ਨਹੀਂ ਜਾਂਦੇ, ਗੁਰਦੁਆਰਾ ਸਾਡਾ ਘਰ, ਇਹ ਭੁਲੇਖਾ ਹੈ। ਸਾਧ ਸੰਗਤ ਵਿੱਚ ਆਏ ਤੋਂ ਬਿਨਾਂ ਜੀਵਨ ਨਹੀਂ ਬਣਦਾ, ਨਹੀਂ ਬਣਦਾ, ਨਹੀਂ ਬਣਦਾ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਟੋਰ। ਮੈਂ ਕਹਿੰਦਾ ਹੁੰਦਾ ਜੇ ਕਿਸੇ ਬੱਚੇ ਦੇ ਮਾਂ ਪਿਓ ਦੋਵੇਂ ਟੀਚਰ ਹੋਣ, ਕਿਉਂ ਜੀ ਉਹਨੂੰ ਸਕੂਲ ਜਾਣ ਦੀ ਲੋੜ ਹੈ ਕਿ ਨਹੀਂ? ਉਹ ਆਖੇ ਮੇਰੀ ਤੇ ਮਾਂ ਵੀ ਟੀਚਰ ਹੈ, ਮੇਰਾ ਪਿਓ ਵੀ ਟੀਚਰ ਹੈ, ਮੈਨੂੰ ਕੀ ਲੋੜ ਹੈ ਸਕੂਲ ਜਾਣ ਦੀ? ਨਹੀਂ ਨਹੀਂ, ਸਕੂਲ ਤੇ ਜਾਣਾ ਹੀ ਪਵੇਗਾ, ਗੁਰੂ ਦੀ ਸੰਗਤ ਵਿੱਚ ਤੇ ਆਉਣਾ ਹੀ ਪਵੇਗਾ, ਕਿਉਂਕਿ ਸਕੂਲ ਹੈ। ਇੱਥੋਂ ਸਾਨੂੰ ਬੈਠਣ ਦੀ ਜਾਂਚ, ਇੱਥੇ ਸਾਨੂੰ ਬੋਲਣ ਦੀ ਜਾਂਚ, ਇੱਥੇ ਸਾਨੂੰ ਗੁਰੂ ਨਾਲ ਜੁੜਨ ਦੀ ਜਾਂਚ ਸਿਖਾਈ ਜਾਂਦੀ ਹੈ। ਇਸ ਲਈ ਕਿਹਾ ਜਾਂਦਾ ਹੈ ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਸਾਧ ਸੰਗ ਰੋਜ਼ ਆਪਾਂ ਪਾਠ ਕਰਦੇ ਹਾਂ। ਅਵਰ ਕਾਜ ਤੇਰੇ ਕਿਤੇ ਨ ਕਾਮ, ਅਵਰ ਕਾਜ ਤੇਰੇ ਕਿਤੇ ਨ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇੱਥੇ ਮਿਲਦੇ ਲੱਲੇ ਨੂੰ ਸਿਆਰੀ ਹੈ ਜਿਹਦਾ ਮਤਲਬ ਹੈ ਸਾਧ ਸੰਗਤ ਵਿੱਚ ਮਿਲ ਕੇ ਕੇਵਲ ਨਾਮ ਜਪਿਆ ਕਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਿਸੇ ਨਗਰ ਵਿੱਚ ਗਿਆ ਲੋਕਾਂ ਨੇ ਪੁੱਛਿਆ ਮਹਾਰਾਜ ਨਾਮ ਜਪਣ ਦਾ ਕੀ ਫਾਇਦਾ ਗੁਰਦੇਵ ਨੇ ਬੜੇ ਸੌਖੇ ਤਰੀਕੇ ਨਾਲ ਸਮਝਾਇਆ ਕਹਿਣ ਲੱਗੇ ਇੱਕ ਸਲੇਟ ਲਿਆਓ ਇੱਕ ਸਲੇਟੀ ਲਿਆਓ ਸਲੇਟ ਸਲੇਟੀ ਆ ਗਈ ਕਹਿੰਦੇ ਹੁਣ ਸਲੇਟ ਦੇ ਉੱਤੇ ਸਲੇਟੀ ਦੇ ਨਾਲ ਸਿਫਰ ਦੇ ਨਿਸ਼ਾਨ ਪਾਓ ਹੁਕਮ ਮੰਨ ਕੇ ਸਿਫਰ ਦੇ ਨਿਸ਼ਾਨ ਪਾਏ ਇੱਕ ਦੋ ਤਿੰਨ ਚਾਰ ਪਾ ਦਿੱਤੇ ਕਹਿੰਦੇ ਦੱਸੋ ਕੀ ਲਿਖਿਆ ਕਹਿੰਦੇ ਜੀ ਸਿਫਰੇ ਲਿਖੇ ਨੇ ਕਿਉਂ ਜੀ ਤੁਸੀਂ ਵੀ ਇਹੀ ਕਹੋਗੇ ਨਾ ਸਿਫਰੇ ਲਿਖੇ ਨੇ ਮਹਾਰਾਜ ਕਹਿੰਦੇ ਹੁਣ ਖੱਬੇ ਪਾਸੇ ਏਕਾ ਪਾ ਦਿਓ ਏਕਾ ਪਾਉਂਦਿਆਂ ਸਾਰ ਹਰ ਸਿਫਰੇ ਦੀ ਕੀਮਤ 10 ਗੁਣਾ ਬਣ ਗਈ ਕੋਈ ਮੈਂ ਔਖੀ ਗੱਲ ਤਾਂ ਨਹੀਂ ਕਰ ਰਿਹਾ ਜੇ ਏਕੇ ਨਾਲ ਇੱਕ ਸਿਫਰ ਹੋਵੇਗਾ ਤਾਂ ਤੁਹਾਨੂੰ ਕਹਿਣਾ ਪਵੇਗਾ ਜੀ 10 ਲਿਖਿਆ ਜੀ ਜੇ ਦੋ ਹੋਣਗੀਆਂ ਤਾਂ 100 ਲਓ ਗੁਰੂ ਇਹ ਜਾਚ ਸਿਖਾਉਂਦੇ ਜੇ ਭਾਈ ਕਿਰਤ ਵੀ ਕਰੋ ਅਤੇ ਨਾਮ ਵੀ ਜਪੋ ਇਹ ਜਿਹੜਾ ਨਾਮ ਜਪਣਾ ਏਕਾ ਲਾਉਣਾ ਅਤੇ ਏਕਾ ਲਾਏ ਤੋਂ ਬਿਨਾਂ ਬਾਕੀ ਜੋ ਮਰਜ਼ੀ ਤੁਸੀਂ ਕਰੀ ਜਾਓ ਅਵਰ ਕਾਜ ਤੇਰੇ ਕਿਤੇ ਨਕਾਮ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਿਉਂਕਿ ਗੁਰੂ ਜੀ ਸਮਝਾਉਂਦੇ ਨੇ ਤੁਸੀਂ ਆਏ ਕਾਹਦੇ ਲਈ ਹੋ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਿਉਂ ਜੀ ਕਿਸੇ ਹੋਰ ਜੂਨੀ ਵਿੱਚ ਵੀ ਇਹ ਕੰਮ ਹੋ ਸਕਦਾ ਜਿਹੜਾ ਤੁਸੀਂ ਕਰ ਰਹੇ ਹੋ ਕੋਈ ਹੋਰ ਜੂਨੀ ਦਾ ਨਾਮ ਲਵੋ ਜਿਹੜਾ ਇੱਥੇ ਆ ਕੇ ਬਹਿ ਜਾਣ ਸਾਡੀ ਅਣਗਹਿਲੀ ਨੂੰ ਦੇਖ ਕੇ ਭਗਤ ਕਬੀਰ ਜੀ ਨੇ ਤਾੜਨਾ ਵੀ ਕੀਤੀ ਆਖਿਆ ਜੇ ਹੁਣ ਨਹੀਂ ਜਪਦੇ ਫਿਰ ਕਦੋਂ ਜਪੋਗੇ ਜਦੋਂ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ ਹੁਣ ਤੇ ਤੁਸੀਂ ਨਾਮ ਜਪ ਰਹੇ ਹੋ ਬਾਣੀ ਪੜ੍ਹ ਰਹੇ ਹੋ ਕੋਈ ਮੱਝ ਗਾਂ ਕੋਈ ਪਸ਼ੂ ਜਪ ਸਕਦਾ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੜ ਲੁਕਈ ਹੈ ਉੱਥੇ ਤਾਂ ਡੰਡੇ ਪੈਣੇ ਨੇ ਜੇ ਪਸ਼ੂ ਬੈਠਾ ਹੈ ਖੜਾ ਕਰਨਾ ਤਾਂ ਡੰਡਾ ਜੇ ਖੜੇ ਨੂੰ ਤੋਰਨਾ ਤਾਂ ਡੰਡਾ ਬੋਰੀਆਂ ਦਾ ਭਾਰ ਲੱਦਿਆ ਹੋਇਆ ਜ਼ਬਾਨ ਨਿਕਲ ਰਹੀ ਹੈ ਹੈਂ ਤੇ ਫਿਰ ਡੰਡੇ ਤੇ ਡੰਡਾ ਹੀ ਪਈ ਜਾਂਦਾ ਉੱਥੇ ਨਹੀਂ ਵੇਲ ਮਿਲਣੀ ਇਸੇ ਜੂਨੀ ਵਿੱਚ ਇਸ ਲਈ ਮਹਾਰਾਜ ਨੇ ਕਿਹਾ ਭਾਈ ਜੀਵਨਾ ਹਰ ਜੀਵਨਾ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਜੀਵਨ ਹਰ ਜਪ ਸਾਧ ਸੰਗ ਲਓ ਹੁਣ ਤੁਹਾਡੇ ਸਵਾਲਾਂ ਦਾ ਜਵਾਬ ਵੀ ਦੇਣ ਲੱਗੇ ਨੇ ਮਹਾਰਾਜ ਮੇਰੇ ਵੀ ਸਵਾਲ ਨੇ ਤੁਹਾਡੇ ਵੀ ਸਵਾਲ ਨੇ ਜੀ ਸਾਡਾ ਕੰਮ ਹੀ ਨਹੀਂ ਮੁੱਕਦਾ ਸਾਡੇ ਘਰ ਦੇ ਕੰਮ ਹੀ ਨਹੀਂ ਪੂਰੇ ਹੁੰਦੇ ਮਹਾਰਾਜ ਕਹਿੰਦੇ ਭੁਲੇਖਾ ਨਾ ਖਾਓ ਜਿਸ ਦਿਨ ਤੁਸੀਂ ਗੁਰੂ ਦੀ ਸਿੱਖਿਆ ਮੰਨ ਕੇ ਪਰਮੇਸ਼ੁਰ ਦੇ ਸੱਚੇ ਨਾਮ ਦਾ ਭੋਜਨ ਖਾਣ ਲੱਗ ਪਏ ਤੁਹਾਡਾ ਰੱਜ ਹੋ ਜਾਏਗਾ ਪੜ੍ਹੋ ਜੀ ਹੁਣ
ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ
ਮੈਂ ਹਮੇਸ਼ਾ ਬੇਨਤੀ ਕਰਦਾ ਕਿ ਸਵਾਲ ਔਖੇ ਹੁੰਦੇ ਨੇ ਅਸੀਂ ਕਹਿੰਦੇ ਹਾਂ ਜੀ ਬੜੇ ਔਖੇ ਸਵਾਲ ਨੇ ਬੱਚੇ ਕਹਿੰਦੇ ਜੀ ਬੜਾ ਪੇਪਰ ਔਖਾ ਆਇਆ ਪਰ ਜਦੋਂ ਟੀਚਰ ਤਰੀਕਾ ਦੱਸਦੇ ਫਿਰ ਔਖੇ ਵੀ ਸੌਖੇ ਹੋ ਜਾਂਦੇ ਨੇ ਜਦੋਂ ਆਪਾਂ ਪੜ੍ਹਦੇ ਸੀ ਸਕੂਲ ਵਿੱਚ ਇਵੇਂ ਨਹੀਂ ਸੀ ਹੁੰਦਾ ਇਹ ਨਮਾਸ਼ ਜੀ ਬੜਾ ਔਖਾ ਸਵਾਲ ਹੈ ਜਦੋਂ ਮਾਸਟਰ ਜੀ ਨੇ ਤਰੀਕਾ ਦੱਸ ਦਿੱਤਾ ਫਿਰ ਔਖਾ ਸੌਖਾ ਹੋ ਗਿਆ। ਜਦੋਂ ਉਹਨਾਂ ਦੱਸ ਦਿੱਤਾ ਵੀ ਇਉਂ ਜਮ੍ਹਾਂ ਕਰੀ ਦੀਏ, ਇਉਂ ਤਕਸੀਮ ਕਰੀ ਦੀਏ, ਇਉਂ ਵਧਾਈ ਦਾ, ਇਉਂ ਘਟਾਈ ਦਾ, ਸੌਖਾ ਹੋ ਗਿਆ। ਹੁਣ ਤੁਸੀਂ ਵੱਡੀਆਂ ਵੱਡੀਆਂ ਰਕਮਾਂ ਵੀ ਜੋੜ ਦਿੰਦੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਪਿਆਰਿਓ, ਜਿਸ ਦਿਨ ਸੱਚ ਦਾ ਭੋਜਨ ਖਾਣ ਲੱਗ ਪਏ, ਜਿਸ ਦਿਨ ਗੁਰੂ ਦੇ ਦੱਸੇ ਅਨੁਸਾਰ ਚੱਲ ਪਏ, ਗੁਰੂ ਰਾਮਦਾਸ ਜੀ ਨੇ ਤਾਂ ਬੜੀ ਕਿਰਪਾ ਕੀਤੀ, ਉਹਨਾਂ ਨੇ ਸਾਡਾ ਟਾਈਮ ਟੇਬਲ ਬਣਾ ਕੇ ਸਾਨੂੰ ਦਿੱਤਾ, ਪਰ ਅਸੀਂ ਉਹ ਟਾਈਮ ਟੇਬਲ ਗੜਬੜ ਕਰ ਬੈਠੇ ਹਾਂ। ਉੱਠਦੇ ਹੀ 7 ਵਜੇ ਹਾਂ, ਅੰਮ੍ਰਿਤ ਵੇਲਾ ਸੰਭਾਲਦੇ ਹੀ ਨਹੀਂ, ਨਿਤਨੇਮ ਕਰਦੇ ਹੀ ਨਹੀਂ, ਹੁਣ ਗੜਬੜ ਤਾਂ ਅਸੀਂ ਕੀਤੀ। ਉਹਨਾਂ ਨੇ ਤਾਂ ਬੜੀ ਕਿਰਪਾ ਕੀਤੀ। ਉਹਨਾਂ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਰਖਾਏ, ਸੋ ਪਲਕੇ ਉੱਠ ਹਰ ਨਾਮ ਤੇ ਆਵੇ। ਅਸੀਂ ਕਰਦੇ ਹਾਂ ਹੁਜਤਾਂ, ਉੱਠੋ ਜੀ, ਜਿਹੜੇ ਅੰਮ੍ਰਿਤ ਵੇਲੇ ਫਿਰ ਨਹੀਂ ਉੱਠਣਗੇ ਉਹਦਾ ਭਲਾ ਹੀ ਨਹੀਂ ਹੋਵੇਗਾ। ਇਹ ਕਿਹਨੇ ਆਖਿਆ? ਗੱਲ ਤਾਂ ਉਹਨਾਂ ਦੀ ਹੋ ਰਹੀ ਜਿਹੜੇ ਆਪਣੇ ਆਪ ਨੂੰ ਸਿੱਖ ਹੋਣ ਦਾ ਦਾਵਾ ਕਰ ਰਹੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਰਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਹੁਣ ਕਈ ਹੁਜਤ ਵਾਲੇ ਕਹਿੰਦੇ, ਰੋਜ਼ ਅੰਮ੍ਰਿਤਸਰ ਕੌਣ ਜਾਏ? ਅੱਜ ਇੱਥੇ ਤੁਸੀਂ ਬੈਠੇ ਹੋਏ ਵੀ ਅੰਮ੍ਰਿਤਸਰ ਹੈ। ਜਿੱਥੇ ਤੁਸੀਂ ਬੈਠੇ ਹੋ ਨਾ, ਸਰੀਰ ਦਾ ਇਸ਼ਨਾਨ ਪਾਣੀ ਨਾਲ ਤੇ ਮਨ ਦਾ ਇਸ਼ਨਾਨ ਬਾਣੀ ਨਾਲ, ਜਦੋਂ ਤੁਸੀਂ ਇਹ ਤਰੀਕਾ ਵਰਤੋਗੇ ਪ੍ਰਤੱਖ ਹੋ ਜਾਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਤੁਹਾਡੇ ਰੱਜ ਦੀ ਗੱਲ ਹੈ, ਰੱਜ ਆ ਜਾਏਗਾ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਿਸ ਦਿਨ ਅਸੀਂ ਪਰਮਾਤਮਾ ਦੇ ਨਾਮ ਦਾ ਸੱਚਾ ਭੋਜਨ ਖਾਣ ਲੱਗੇ, ਇਹਦੇ ਨਾਲ ਕੀ ਹੋਵੇਗਾ? ਸਾਨੂੰ ਵਿਵੇਕ ਆ ਜਾਏਗਾ, ਗਿਆਨ ਆ ਜਾਏਗਾ, ਸਮਝ ਆ ਜਾਏਗੀ। ਪਰ ਇਹ ਕੰਮ ਦਿਖਾਵੇ ਮਾਤਰ ਨਹੀਂ ਕਰਨਾ, ਉੱਤੋਂ ਉੱਤੋਂ ਨਹੀਂ ਕਰਨਾ। ਮਨ ਤਨ ਰਸਨਾ ਨਾਮ ਤੇ ਆਇਆ, ਮਨ ਤਨ ਰਸਨਾ ਨਾਮ ਤੇ ਆਇਆ। ਦੇਖੋ ਇਹ ਗੱਲ ਹੈ ਕਰਨ ਦੀ, ਕਰਾਂਗੇ ਫਿਰ ਤੇ ਸਵਾਲਾਂ ਦੇ ਜਵਾਬ ਮੁੱਕ ਜਾਣਗੇ, ਜੇ ਨਹੀਂ ਕਰਾਂਗੇ ਫਿਰ ਸਵਾਲ ਬਣੇ ਰਹਿਣਗੇ। ਆ ਕਈ ਪ੍ਰੇਮੀ ਉਹ ਜੀ ਹੈ, ਇਹ ਔਖਾ ਬਣਿਆ ਜੀ, ਅੰਮ੍ਰਿਤ ਵੇਲੇ ਉੱਠਣਾ ਔਖਾ ਬਣਿਆ, ਫਲਾਣੀ ਗੱਲ ਔਖੀ ਬਣੀ। ਮੈਂ ਉਹਨਾਂ ਨੂੰ ਗੱਲ ਸੁਣਾਤੀ, ਮੈਂ ਕਿਹਾ ਇੱਕ ਗ੍ਰਸਤੀ ਸਨ, ਪਤੀ ਪਤਨੀ, ਉਹਨਾਂ ਦੇ ਘਰ ਸੀ ਗਊ ਲਵੇਰੀ ਦੁੱਧ ਦੇਣ ਵਾਲੀ, ਕਿੱਲੇ 'ਤੇ ਬੱਧੀ ਹੋਈ। ਉਹਨੂੰ ਜਦੋਂ ਦੁੱਧ ਚੋਣ ਦਾ ਟਾਈਮ ਹੋਇਆ, ਉਹ ਬਾਂ ਬਾਂ ਕਰੇ, ਅਤੇ ਘਰ ਵਾਲਾ ਵੀ ਦਲਿੱਦਰੀ ਅਤੇ ਘਰ ਵਾਲੀ ਵੀ ਦਲਿੱਦਰੀ। ਉਹ ਆਖੇ ਤੂੰ ਉੱਠ ਕੇ ਚੋ ਲੈ, ਉਹ ਆਖੇ ਤੂੰ ਉੱਠ ਕੇ ਚੋ ਲੈ, ਚੋਵੇ ਕੋਈ ਵੀ ਨਾ, ਉੱਠੇ ਕੋਈ ਵੀ ਨਾ। ਸਾਡੀ ਹਾਲਤ ਉਹ ਬਣ ਗਈ ਹੈ, ਅਸੀਂ ਦਲਿੱਦਰ ਕਰਨ ਲੱਗ ਪਏ। ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਉਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ। ਜੇ ਉਦਮ ਕਰਾਂਗੇ, ਦੁਕਾਨ 'ਤੇ ਜਾਵਾਂਗੇ, ਖੇਤ ਵਿੱਚ ਜਾਵਾਂਗੇ, ਕੰਮ ਕਰਾਂਗੇ, 4 ਪੈਸੇ ਮਿਲਣਗੇ। ਜੇ ਗਰਮੀ ਲੱਗ ਰਹੀ, ਪਸੀਨੇ ਛੁੱਟ ਰਹੇ, ਪੱਖਾ ਹਿਲਾਵਾਂਗੇ ਤਾਂ ਹਵਾ ਲੱਗ ਜਾਏਗੀ, ਇਹ ਤਾਂ ਤੁਸੀਂ ਸਾਰੇ ਜਾਣਦੇ ਹੋ। ਪਰ ਇੱਕ ਮਹਾਂਪੁਰਖ ਨੇ ਕਿਹਾ, ਦਿਲਦਰੀਆਂ ਕਰ ਗਊ ਲਵੇਰੀ, ਕੌਣ ਉੱਠੇ ਤੇ ਚੋਣ। ਜੇ ਦੋਵੇਂ ਮਾਲਕ ਤੀਵੀਂ ਦਲਿੱਦਰੀ ਨੇ ਤੇ ਗਊ ਬਾਵਾਂ ਕਰਦੀ, ਮੈਨੂੰ ਚੋ ਲਓ, ਉਹ ਆਂਦਾ ਤੂੰ ਚੋ ਲੈ, ਉਹਦੇ ਕੋਲ ਤੂੰ ਕੋਈ ਉੱਠੇ ਕੋਈ ਵੀ ਨਾ। ਉੱਦਮ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹ ਤਰੀਕਾ ਦੱਸਣ, ਤਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਫਤਿਹ ਗੁਰੂ ਕੀ ਸਮਝੋ? ਉਹ ਕਹਿੰਦੇ ਮਾਇਆ ਤਿਆਗਣੀ ਨਹੀਂ, ਗੁਰੂ ਕੋਲੋਂ ਗਿਆਨ ਲੈਣਾ ਕਿਵੇਂ ਵਰਤਣੀ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਭਰਮੰਤਾ। ਜਿਹਦੇ ਕੋਲ ਬਹੁਤ ਜ਼ਿਆਦਾ ਉਹਨੂੰ ਫਿਕਰ ਲੱਗਾ ਹੋਇਆ ਵੀ ਕਿਤੇ ਸਰਕਾਰ ਨੂੰ, ਮੋਦੀ ਸਾਹਿਬ ਨੂੰ ਪਤਾ ਨਾ ਲੱਗ ਜਾਵੇ, ਕਿਤੇ ਟੈਕਸ ਨਾ ਲਾ ਦੇਣਾ। ਜਿਹਦੇ ਕੋਲ ਥੋੜ੍ਹੀ ਹੈ, ਵਿਚਾਰਾ ਊਂ ਭਟਕ ਰਿਹਾ। ਫਿਰ ਮਹਾਰਾਜ ਨੇ ਆਖਿਆ, ਬੜਾ ਸੌਖਾ ਤਰੀਕਾ ਦੱਸੇ ਤੁਹਾਨੂੰ। ਦੋ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਜਿਹਦੇ ਕੋਲ ਨਾ ਬਹੁਤੀ ਨਾ ਥੋੜ੍ਹੀ, ਗੁਜ਼ਾਰਾ ਚਲੀ ਜਾਂਦਾ। ਸਾਡੇ ਦੇ ਗੁਰੂ ਨੇ ਇਹੀ ਸਮਝਾਇਆ। ਉਹਨਾਂ ਨੇ ਆਖਿਆ, ਦੌਲਤ ਗੁਜ਼ਰਾਨ ਹੈ, ਇਹਨੂੰ ਗੁਜ਼ਾਰੇ ਵਾਸਤੇ ਮੰਗੋ। ਮੇਰੇ ਬੜੇ ਸਤਿਕਾਰਯੋਗ ਬਜ਼ੁਰਗ ਸਨ, ਗਿਆਨੀ ਗੁਰਚਰਨ ਸਿੰਘ ਜੀ ਵੈਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਸਨ, ਗੋਲਡ ਮੈਡਲਿਸਟ ਸਨ, ਬੜੇ ਧਰਮਾਂ ਦੇ ਸੰਮੇਲਨਾਂ ਜਾਂਦੇ ਫਤਿਹ ਪ੍ਰਾਪਤ ਕਰਕੇ। ਉਹਨਾਂ ਨੇ ਗੱਲ ਸੁਣਾਈ ਸੀ, ਕਹਿਣ ਲੱਗੇ ਪੁਰਾਤਨ ਸਿੱਖ ਜਿਹੜੇ ਸਨ, ਜਿਹੜੇ ਸਿੱਖੀ ਦੀ ਜਾਂ ਜੀਵਨ ਜਾਂਚ ਨੂੰ ਅਪਣਾਉਂਦੇ ਸਨ, ਜੇ ਗੁਰੂ ਮਹਾਰਾਜ ਉਹਨਾਂ ਤੇ ਖੁਸ਼ ਹੋ ਕੇ ਕਹਿ ਦੇਣ ਬਈ ਮੰਗ ਸਿੱਕਾ ਕੀ ਮੰਗਣਾ, ਤੇ ਗੁਰੂ ਕੇ ਸਿੱਖ ਪਤਾ ਕੀ ਮੰਗਦੇ ਹਨ, ਨੋਟ ਕਰ ਲਓ ਆਪਣੇ ਹਿਰਦੇ ਚ ਲਿਖ ਲਓ। ਉਹ ਕਹਿੰਦੇ ਸੱਚੇ ਪਾਤਸ਼ਾਹ ਤਿੰਨ ਚੀਜ਼ਾਂ ਦੇ ਦਿਓ, ਸਿੱਖ ਭੁੱਖਾ ਮੁੜੇ ਨਾ, ਸਿੱਖ ਭੁੱਖਾ ਮੁੜੇ ਨਾ, ਤੇ ਕੰਮ ਕਰੇ ਥੋੜੇ ਨਾ, ਤੇ ਧਨ ਕਰੇ ਜੁੜੇ ਨਾ। ਲਓ ਮਨਜ਼ੂਰ ਹੈ ਤੁਹਾਨੂੰ, ਪਾਤਸ਼ਾਹ ਇੰਨਾ ਜ਼ਰੂਰ ਦਿਆ ਜੇ ਵੀ ਕੋਈ ਅਭਿਆਗਤ ਕੋਈ ਲੋੜਵੰਦ ਆ ਜਾਵੇ ਤੇ ਪ੍ਰਸ਼ਾਦਾ ਪਾਣੀ ਛਕਾ ਸਕੀਏ, ਕਿਉਂਕਿ ਸਾਨੂੰ ਤੁਸੀਂ ਗ੍ਰਸਤੀ ਹੋਣ ਦਾ ਹੁਕਮ ਕੀਤਾ, ਕਦੇ ਮੁੰਡੇ ਦਾ ਦਾਖਲਾ ਕਰਾਉਣਾ, ਕਦੇ ਕੁੜੀ ਦਾ ਵਿਆਹ ਕਰਨਾ, ਕੰਮ ਤੇ ਕਰਨੇ ਨੇ, ਕੰਮ ਕਦੇ ਥੋੜੇ ਨਾ ਤੇ ਧਨ ਕਦੇ ਜੁੜੇ ਨਾ, ਇਹ ਬਹੁਤਾ ਜੁੜਿਆ ਕੰਮ ਖਰਾਬ ਕਰਦਾ। ਮਹਾਰਾਜ ਕਹਿੰਦੇ ਤੁਸੀਂ ਸੱਚ ਦਾ ਭੋਜਨ ਖਾਣ ਲੱਗ ਜਾਓ, ਤੁਸੀਂ ਰੱਜ ਜਾਓਗੇ। ਤੁਸੀਂ ਕਹੋਗੇ ਬਸ ਜੀ ਬੜਾ ਆਨੰਦ ਹੈ, ਬੜਾ ਜੋ ਕੁਝ ਉਹਨੇ ਦਿੱਤਾ ਬੜਾ ਆਨੰਦ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਮਨ ਤਨ ਰਸਨਾ ਨਾਮ ਤੇ ਆਇਆ, ਮਨ ਤਨ ਰਸਨਾ ਨਾਮ ਤੇ ਆਇਆ। ਜੇ ਮੈਂ ਆਪਣੇ ਨਿੱਜ ਦੀ ਗੱਲ ਕਰਾਂ ਤੇ ਗਲਤ ਨਾ ਸਮਝ ਲਿਆ ਵੀ ਕਿਤੇ ਗਿਆਨੀ ਜੀ ਆਪਣੀ ਕੋਈ ਵਡਿਆਈ ਕਰੇ, ਨਹੀਂ ਮੈਨੂੰ ਅਨੁਭਵ ਹੋਇਆ। ਮੈਂ ਕਿਉਂਕਿ ਕਥਾਵਾਚਕ ਹਾਂ, ਪਿੰਡਾਂ ਵਿੱਚ ਵੀ ਜਾਂਦਾ, ਸ਼ਹਿਰਾਂ ਵਿੱਚ ਵੀ ਜਾਂਦਾ, ਛੋਟੀਆਂ ਥਾਵਾਂ 'ਤੇ ਮੈਨੂੰ ਪੁੱਛਦੇ ਜੀ ਭੇਟਾ ਕੀ ਲਵੋਗੇ, ਮੈਨੂੰ ਗੁਰੂ ਨੇ ਮੱਤ ਦਿੱਤੀ। ਮੈਂ ਕਿਹਾ ਜੀ ਦੇਖੋ ਮੈਂ ਵਪਾਰੀ ਤਾਂ ਹੈ ਨਹੀਂ ਵੀ ਮੈਂ ਸੌਦਾ ਕਰਾਂ, ਮੈਂ ਭਿਖਾਰੀ ਵੀ ਨਹੀਂ ਹੈਗਾ ਵੀ ਤੁਹਾਡੇ ਅੱਗੇ ਝੋਲੀ ਅੱਡਾਂ, ਪਰ ਮੈਂ ਤਿਆਗੀ ਵੀ ਨਹੀਂ ਹੈਗਾ ਵੀ ਜੇ ਦਿਓ ਤਾਂ ਸੁੱਟ ਕੇ ਆ ਜਾਵਾਂ, ਕਿਉਂਕਿ ਗੱਡੀ 'ਚ ਤੇਲ ਤਾਂ ਪਾਉਣਾ ਹੀ ਪੈਂਦਾ, ਗੱਡੀ ਚਲਾਉਣ ਵਾਲੇ ਨੂੰ ਤਨਖਾਹ ਤਾਂ ਦੇਣੀ ਪੈਂਦੀ ਹੈ, ਨਿਆਣਿਆਂ ਦੀ ਫੀਸ ਤਾਂ ਮੈਂ ਵੀ ਦੇ, ਬਸ ਮੈਨੂੰ ਤਾਂ ਗੁਰੂ ਨੇ ਆਨੰਦ ਕਰ ਦਿੱਤਾ। ਨਾ ਮੈਂ ਵਪਾਰੀ ਹਾਂ, ਨਾ ਮੈਂ ਭਿਖਾਰੀ ਹਾਂ, ਅਤੇ ਨਾ ਮੈਂ ਤਿਆਗੀ ਹਾਂ। ਲਓ ਇਹ ਮਿਲੀ ਕਿੱਥੋਂ, ਜਾਂਚ ਗੁਰੂ ਕੋਲੋਂ ਮਿਲੀ ਹੈ। ਗੁਰੂ ਸਾਹਿਬ ਕਹਿੰਦੇ ਨੇ ਗੱਲ ਦ੍ਰਿੜ ਕਰ ਲਓ, ਜੀਵਨਾ ਹਰ ਜੀਵਨਾ, ਜੀਵਨਾ ਹਰ ਜੀਵਨਾ। ਜੀਵਨ ਹਰ ਜਪ ਸਾਧ ਸੰਗ, ਜੀਵਨ ਹਰ ਜਪ ਸਾਧ ਸੰਗ। ਅੱਗੇ ਪੜੋ।
ਜੀਵਨ ਹਰ ਜਪ ਸਾਧ ਸੰਗ, ਰਹਾਓ ਅਨੇਕ ਪ੍ਰਕਾਰੀ ਬਸਤਰ ਉਡਾਏ।
ਲਓ ਪਾਤਸ਼ਾਹ ਕਹਿੰਦੇ ਨੇ ਸੋਹਣੇ ਕੱਪੜੇ ਪਾਉਣ ਨੂੰ ਜੀ ਕਰਦਾ, ਪਰ ਕੱਪੜੇ ਪਾਉਣੇ ਕਾਹਦੇ ਲਈ ਨੇ, ਸਰੀਰ ਢੱਕਣ ਵਾਸਤੇ ਕਿ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਜੀ ਮੈਂ ਇੰਨੇ ਕੀਮਤੀ ਕੱਪੜੇ ਪਾਏ ਨੇ। ਮੈਂ ਸੰਤਾਂ ਕੋਲ ਪੜ੍ਹਦਾ ਸੀ, ਸਾਨੂੰ 6 ਮਹੀਨਿਆਂ ਬਾਅਦ 2 ਕਛਹਿਰੇ ਮਿਲਦੇ ਸੀ, ਤੇ ਸਾਲ ਬਾਅਦ ਇੱਕ ਜੋੜਾ ਮਿਲਦਾ ਸੀ, 3 ਸਾਲ 2 ਜੋੜਿਆਂ ਨਾਲ ਹੀ ਕੱਢ ਦਿੱਤੇ ਤੇ 6 ਕਛਹਿਰਿਆਂ ਨਾਲ ਹੀ ਕੱਢ ਦਿੱਤੇ, ਆਨੰਦ ਹੀ ਆਨੰਦ। ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰੇਗਾ, ਨਾਮ ਜਪੇਗਾ, ਅਨੇਕ ਪ੍ਰਕਾਰੀ ਵਸਤਰ ਉਠਾਏ, ਉਹਨੂੰ ਇੰਨਾ ਆਨੰਦ ਹੈ ਕਿ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਏ ਨੇ, ਉਸਨੇ ਸਭ ਕੁਝ ਪਾਇਆ, ਉਹਦਾ ਧਿਆਨ ਹੀ ਨਹੀਂ ਜਾਂਦਾ, ਉਹ ਲੋਕਾਂ ਨੂੰ ਵੇਖ ਕੇ ਰੀਸ ਹੀ ਨਹੀਂ ਕਰਦਾ ਵੀ ਜੀ ਮੇਰੇ ਵੀ ਹੁਣ। ਸਾਡੀ ਹਾਲਤ ਇਹ ਖਰਾਬ ਹੋ ਗਈ ਭਈ ਬੀਬੀਆਂ ਕੋਲ ਟਰੰਕ ਭਰੇ ਪਏ ਨੇ ਕੱਪੜਿਆਂ ਦੇ, ਉਹ ਜੀ ਨਵੇਂ ਫੈਸ਼ਨ ਦੇ ਹੁੰਦੇ ਹੋਣੇ, ਨਵੇਂ ਅਗਲੇ ਪਏ ਸੜੀ ਜਾਂਦੇ ਨੇ, ਪੜੀ ਜਾਂਦੇ ਨੇ, ਉਹਨਾਂ ਨੂੰ ਕੋਈ ਪਾਉਂਦਾ ਨਹੀਂ, ਹੋਰ ਲਿਆਓ ਹੋਰ ਲਿਆਓ। ਵਾਹਿਗੁਰੂ ਦਾ ਨਾਮ ਸਿਮਰੋਗੇ, ਅਨੇਕ ਪ੍ਰਕਾਰੀ ਬਸਤਰ ਉਡਾਏ, ਪਰ ਕਰਨਾ ਕੀ ਪਏਗਾ, ਅਨ ਦਿਨ ਕੀਰਤਨ ਹਰ ਗੁਣ ਗਾਏ, आन देन कीर्तन हर गुण गाए। चलो
आन दिन कीर्तन हर गुण गाए।
हर रोज हरि दा कीर्तन करो, नितनेम करो, अमृत वेले उठो, इन्हां चीजां वल ध्यान ही नहीं जाएगा ते तुहानू इन्ना का आनंद सुख मिलेगा जिहड़ा कई प्रकार दे वस्त्र उड़ के भी नहीं मिलता।
हस्ती रथ अस असवारी हर का मार्ग हृदय निहारी।
आखा जिहड़ा हरि दे मिलन दा रस्ता जानना चाहता, बस इस रस्ते ते तुरन वाले नू हाथी दी सवारी, रथ दी सवारी, घोड़े दी सब कुछ प्राप्त हो जाए। भाव उन्हूं इन्ना आनंद आएगा, इन्ना हाथी ते चढ़ के भी नहीं आना, इन्ना रथ ते बह के भी नहीं आना, इन्ना घोड़े दी सवारी करके भी नहीं आना, पर कदों हर का मार्ग हृदय निहार। जिहड़ा हर वेले इस चाह विच है, यह मनुखा जन्म कदों मिलना है, इदां नहीं मिलना। जिन्हां नूं समझ आ गई उन्होंने ते तरले लैके आख्या वाहिगुरू बहुत जन्म बिछड़े थे माधु, बहुत जन्म बिछड़े थे माधु, बहुत जन्म ए जन्म तुम्हारे लेके, ए जन्म तुम्हारे लेके।
मान तन अंतर चरण ते आया, हर सुख निदान नानक दास पाया।
सतगुरु जी फरमांदे ने जिस भागशाली मनुख ने मन करके तन करके रसना दे नाल वाहगुरु दा नाम जपया, वाहगुरु दे चरण की ने वाहगुरु दे गुण अपने हिरदे विच वसाए ने, हर सुख निदान ओ हरी जो सुखां दा खजाना है नानक दास पाया। दास दे ससे नूं सियारी है, नानक जी फरमांदे ने उस सेवक ने हर तरह दा सुख, हर तरह दी सवारी दा सुख, हर तरह दे कपड़ियां दा सुख प्राप्त कर लिया है।
राग सूही महला पंजवा अष्टपदिया कार दसवा काफी।
सत्संगत क्योंकि गुरु महाराज की कृपा नाल इस पावन स्थान तो किसे वेले दास ने प्रेरणा कीती सी या गुरु ने कृपा कीती, भाई लड़ीवार विचार भी होनी चाहिए है, तो उस विच भी कल असी गैर हाजर सी, अज हाजरी लवाने। सिंह साहब ने पढ़िया राग सूही, सूही राग है पंजवें पातशाह दे उच्चारण कीता होया, इनू अष्टपदिया ते अष्टपदियां, जे ते एक शब्द होवे अष्टपदियां वाला फिर ते पढ़ना अष्टपदिया, ते जे कई अष्टपदियां होण ते फिर अष्टपदियां बहुवचन हो जाएगा, एक होवे ते अष्टपदिया, जे कई अष्टपदियां होण ते फिर अष्टपदियां। महाराज फरमांदे ने घर दसवां, कईयां नूं नहीं पता ये जिहड़े कीर्तनी है सिंह ने उन्हां वास्ते सेध है भी इहनूं दसवें घर विच, क्योंकि सारी गुरबाणी सतारा घरां विच है। काफी भी कराक दा नाम है, इहदे सूई ते काफी विच मला के गाउण दी हदायत है। अगे है मंगलाचरण एक ओंकार सतगुर प्रसाद, परमात्मा एक है, सर्वशक्तिवान है, सर्व व्यापक है, सतगुरु की कृपा द्वारा जाणिया जांदा।
एक ओंकार सतगुर प्रसाद जे भुली जे चुकी साई पी तहंजी काढ़िया।
लो हुण महाराज जुगती दसते ने मिलना रब नूं हंकार छड़ो, जिवें एक सुहागणी स्त्री अपने रुसे हुए पति नूं मनाना होवे ना वो अगों अड़दी नहीं, वो हठ नहीं करती, वो दलीला नहीं देंदी, आंदी हे पति देव जे मैं भुल भी गई जे मैं चुक भी गई हैगी तां तुहाडी आ। लो पातशाह ने कैसी सुंदर जुगती दस दी, ਅਸੀਂ ਤਾਂ ਛੋਟੇ ਹੁੰਦਿਆਂ ਤੋਂ ਸੁਣਦੇ ਸੀ ਵੀ ਬੱਚੀ ਦਾ ਵਿਆਹ ਹੋਣਾ, ਉਹਨੂੰ ਕਹਿਣਾ ਬੱਚਾ ਤਿੰਨ ਭਾਬੇ ਨਾਲ ਲੈ ਜਾ, ਭਾਬਾ ਭੁੱਲੀ ਜੀ, ਭਾਬਾ ਭਲਾ ਜੀ, ਭਾਬਾ ਭਾਣਾ ਜੀ, ਜੇ ਭੁੱਲੋਗੀ ਸੱਤ ਵਜੇ ਜੀ ਬੋਲੋਗੀ, ਲਓ ਅੱਗੋਂ ਕੀ ਹੋਵੇਗਾ ਖਤਮ, ਜੇ ਅੜ ਜਾਓਗੇ ਤਾਂ ਫਿਰ ਲੜਾਈ ਝਗੜਾ ਸ਼ੁਰੂ ਨਹੀਂ। ਗੁਰਦੇਵ ਕਹਿੰਦੇ ਨੇ ਵਾਹਿਗੁਰੂ ਨਾਲ ਐਸਾ ਨਹੀਂ ਕਰਨਾ, ਇਹ ਕਹਿਣਾ ਜੇ ਭੁੱਲੀ ਜੇ ਚੁੱਕੀ ਸਾਈ ਪੀ ਤਹਿਨ ਦੀ ਕਾਂਡੀਆਂ, ਇਹ ਠੀਕ ਹੈ ਬਿੰਦਾ ਪ੍ਰਿੰਟਡ ਨਹੀਂ ਹੈਗਾ, ਪਰ ਕਾਢੀਆਂ ਤੇ ਕਾਂਡੀਆਂ ਵਿੱਚ ਕੀ ਫਰਕ ਹੈ, ਕਾਢੀਆਂ ਦਾ ਮਤਲਬ ਕੱਢੇ ਜਾਣਾ, ਕਾਂਡੀਆਂ ਦਾ ਮਤਲਬ ਕਹੇ ਜਾਣਾ, ਜੇ ਮੈਂ ਭੁੱਲ ਗਈ ਚੁੱਕ ਗਈ ਗਲਤੀ ਹੋ ਗਈ ਫਿਰ ਵੀ ਮੈਂ ਤੁਹਾਡੀ ਹੀ ਹਾਂ।
ਜਿਨ੍ਹਾਂ ਨੇ ਹੋ ਦੂਜਾਣੇ ਲੱਗਾ ਝੂਰ ਮਰ ਹੋ ਸੇ ਵਾਡੀਆਂ,
ਜਿਨ੍ਹਾਂ ਦਾ ਨੇ ਆਪਣੇ ਪਤੀ ਨੂੰ ਛੱਡ ਕੇ ਦੂਜੇ ਭਾਵ ਵਿੱਚ ਲੱਗਿਆ, ਮਾਇਆ ਵਾਲੀਆਂ ਪਤੀ ਦੀਆਂ ਲਿਆਂਦੀਆਂ ਚੀਜ਼ਾਂ ਵਿੱਚ ਹੈ, ਉਹਨਾਂ ਵਿੱਚ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀ, ਹਉ ਇੰਨੀ ਟੋਲੀ ਭੁੱਲੀਅਸ ਤੇ ਕੰਤ ਨਾ ਬੈਠੀ ਪਾਸ ਜੀ, ਪਤੀ ਨੂੰ ਤੇ ਪਾਣੀ ਨਹੀਂ ਪੁੱਛਿਆ, ਉਹਨੂੰ ਤੇ ਭੋਜਨ ਨਹੀਂ ਛਕਾਇਆ, ਇਹ ਦੱਸੋ ਜੀ ਲੈ ਕੇ ਕੀ ਆਇਓ, ਕੱਪੜੇ ਕੀ ਲਿਆਇਓ, ਮੇਰੀ ਸਾੜੀ ਲੈ, ਇਹਨਾਂ ਚੀਜ਼ਾਂ 'ਚ ਲੱਗੇ ਰਹੇ। ਨਹੀਂ ਨਹੀਂ, ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਦੂਜਾ ਨੇ ਲੱਗਾ ਚੂਰ ਮਰੋ ਸੇਵਾਂਡੀਆਂ, ਉਹ ਵਿਛੜ ਜਾਣਗੀਆਂ, ਉਹ ਫਿਰ ਚੂਰਦੀਆਂ ਰਹਿ ਜਾਣਗੀਆਂ।
ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ।
ਬਸ ਉਹਨਾਂ ਦੇ ਅੰਦਰ ਇਹ ਦ੍ਰਿੜਤਾ ਹੈ, ਉਹਨਾਂ ਦੇ ਅੰਦਰ ਇਹ ਪਰਪੱਕਤਾ ਹੈ ਕਿ ਹਉ ਨਾ ਛੋਡੋ ਕੰਤ ਪਾਸਰਾ, ਹਉ ਨਾ ਛੋਡੋ ਕੰਤ ਪਾਸਰਾ, ਹਉ ਨਾ। ਅੱਜ ਪ੍ਰਣ ਕਰਕੇ ਜਾਇਓ, ਅਸੀਂ ਆਪਣੇ ਕੰਤ ਦਾ ਖਸਮ ਦਾ ਪੱਲਾ ਨਹੀਂ ਛੱਡਣਾ, ਅਸੀਂ ਛੱਪੜੀਆਂ ਵਿੱਚ ਨਹਾਉਣ ਨਹੀਂ ਜਾਣਾ, ਅਸੀਂ ਕਬਰਾਂ ਪੂਜਣ ਨਹੀਂ ਜਾਣਾ, ਅਸੀਂ ਜੰਡੀਆਂ ਪੂਜਣ ਨਹੀਂ ਜਾਣਾ, ਅਸੀਂ ਤੇ ਇੱਕ ਮਾਲਕ ਨਾਲ ਜੁੜਨਾ, ਕਿਉਂਕਿ ਸਾਡੇ ਬਾਬੇ ਨੇ ਸਮਝਾਇਆ ਹੀ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਤੋ ਗੱਲ ਕੀ ਗੁਰੂ ਨੇ ਸਬਕ ਪੜ੍ਹਾ ਦਿੱਤਾ, ਹਉ ਨਾ ਛੋਡੋ ਕੰਤ ਪਾਸਰਾ, ਮੇਰਾ ਕੰਤ ਕਿਹੋ ਜਿਹਾ ਹੈ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ, ਇਹ ਮੇਰਾ ਆਸਰਾ ਹੈ, ਮੈਂ ਇਹਦਾ ਦਰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਵਾਂ।
ਰਹਾਓ ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁਮਾਣੀਆਂ।
ਕਿਤਨੀ ਸਰਲ ਸੌਖੀ ਸ਼ਬਦਾਵਲੀ ਮੇਰੀ ਉਹ ਧੀਓ ਭੈਣੋ, ਜੇ ਆਪਣਾ ਪਰਿਵਾਰ ਸੁਖੀ ਵਸਾਉਣਾ ਇਹ ਗੱਲਾਂ ਗੁਰੂ ਕੋਲੋਂ ਸਿੱਖ ਲਈ। ਐਵੇਂ ਨੀ ਮਹਾਰਾਜ ਨੇ ਕਿਹਾ ਪਈੜੇ ਸੋ ਸੇਵ ਤੂੰ ਸਹੁਰੜੇ ਸੁਖ, ਬਸ ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ, ਤੈਨੂੰ ਕਦੇ ਦੁੱਖ ਆਏਗਾ ਹੀ ਨਹੀਂ। ਆਖਿਆ ਇਹ ਭਰੋਸਾ ਬਣਾਓ, ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹਾਣੀ ਹਾਂ, ਤੂੰ ਹੀ ਮੇਰਾ ਸੱਜਣ ਹੈ, ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਮੇਰਾ ਸਭ ਕੁਝ ਹੈ, ਮੈਨੂੰ ਤੇਰੇ ਉੱਤੇ ਮਾਣ ਹੈ।
ਜਾ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ,
ਜਦੋਂ ਤੂੰ ਮੇਰੇ ਅੰਦਰ ਵਸਦਾ ਹੈ, ਜਦੋਂ ਮੈਂ ਤੇਰੀ ਯਾਦ ਵਿੱਚ ਜੁੜ ਜਾਂਦਾ, ਜਦੋਂ ਤੇਰੀ ਯਾਦ ਵਿੱਚ ਮੈਂ ਜੁੜੀ ਰਹਿੰਦੀ ਹਾਂ, ਮੈਨੂੰ ਸੁੱਖ ਹੀ ਸੁੱਖ ਹੈ, ਮੈਨੂੰ ਸੁੱਖ ਹੀ ਸੁੱਖ ਹੈ। ਬਾਣੀ ਤੇ ਲਿਖਿਆ ਇੱਕ ਸੱਜਣ ਸਭ ਸੱਜਣਾ, ਜਿਸ ਇਸਤਰੀ ਦੀ ਆਪਣੇ ਪਤੀ ਨਾਲ ਬਣ ਆਈ ਹੈ ਨਾ, ਉਹ ਆਂਦੀ ਬਸ ਮੇਰੇ ਲਈ ਸਭ ਦੁਨੀਆ, ਇੱਕ ਸੱਜਣ ਸਭ ਸੱਜਣਾ, ਸਭ ਵੈਰੀ ਸਭ ਇੱਕ ਵੈਰੀ ਸਭ ਬਾਤ, ਜੇ ਵਾਹਿਗੁਰੂ ਪਤੀ ਨਾਲ ਟੁੱਟ ਗਏ ਤੇ ਬਾਕੀ ਸਭ ਫਜੂਲ ਹੀ ਫਜੂਲ ਹੈ, ਫਿਰ ਕੋਈ ਸੁੱਖ ਨਹੀਂ ਹੈ।
ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ,
ਇਹ ਹਰ ਵੇਲੇ ਅਰਦਾਸ ਕਰਦੇ ਰਹਿਣਾ, ਜੇ ਤੂੰ ਤੁਠਾ, ਜੇ ਤੇਰੇ ਤੇ ਮਨ ਵਿੱਚ ਮਿਹਰ ਆਈ ਹੈ, ਜੇ ਤੂੰ ਮੇਰੇ ਤੇ ਦਿਆਲ ਹੋਇਆ, ਬਸ ਫਿਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਆਹ ਕੱਪੜੇ ਕੁਪੜੇ ਆਹ ਚੀਜ਼ਾਂ ਨਹੀਂ ਚਾਹੀਦੀਆਂ, ਮੈਨੂੰ ਕੀ ਚਾਹੀਦਾ, ਨਾ ਦੂਜਾ ਵੇਖਾ, ਮੈਂ ਕਿਸੇ ਦੂਜੇ ਦੇ ਦਰ ਵੱਲ ਨਾ ਵੇਖਾਂ।
ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦਾ ਰੱਖਾ ਸੰਭਾਲ,
ਇਹਾ ਪਾਈ ਮੂੰਹ ਦਾਤੜੀ, ਮੈਨੂੰ ਇਹ ਦਾਤ ਬਖਸ਼ੋ, ਨਿਤ ਹਿਰਦੈ ਦੱਦੇ ਨੂੰ ਦੋ ਲਾਵਾਂ ਨੇ, ਹਿਰਦੇ ਵਿੱਚ ਤੁਹਾਨੂੰ ਯਾਦ ਰੱਖਾਂ।
ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ,
ਲਓ ਗੁਰੂ ਸਾਹਿਬ ਜਾਚ ਵੀ ਦੱਸਦੇ ਨੇ, ਪਾਵ ਪਾਵ ਮੇਰੇ ਪੈਰ ਜੇ ਤੁਰਨ ਤੇ ਤੁਹਾਡੇ ਰਾਹ ਤੇ ਤੁਰਨ, ਜੇ ਮੇਰੀਆਂ ਅੱਖਾਂ ਵੇਖਣ ਤੇ ਤੁਹਾਡੇ ਦਰਸ਼ਨ ਕਰਨ। ਪਾਵ ਜੁਲਾਈ ਪੰਧ ਤੋ, ਇਹ ਜੁਲਣਾ ਸ਼ਬਦ ਜਿਹੜਾ ਨਾ ਇਹ ਲਹਿੰਦੀ ਬੋਲੀ ਦਾ ਹੈ, ਜੁਲਣਾ ਜੁਲਣਾ ਮੈਨੂੰ ਤੁਰਨਾ ਵੰਜਣਾ ਜਾਣਾ। ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ, ਇੱਕ ਹੋਰ ਬਖਸ਼ਿਸ਼ ਕਰ ਦਿਓ, ਉਹ ਕੀ ਕਰੋ।
ਸਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੈ ਕਿਰਪਾਲ,
ਜੇ ਗੁਰੂ ਕਿਰਪਾਲ ਹੋ ਜਾਏ, ਕਿਰਪਾਲ ਗੁਰੂ ਤੇ ਸਦਾ ਹੀ ਕਿਰਪਾਲ ਹੈ, ਕਸਰ ਸਾਡੇ ਵੱਲੋਂ ਹੈ ਵੀ ਅਸੀਂ ਗੁਰੂ ਦੀ ਗੱਲ ਮੰਨਦੇ ਨਹੀਂ, ਕਰਦੇ ਮਨ ਮਰਜ਼ੀਆਂ, ਗੁਰੂ ਤੇ ਸਦਾ ਹੀ ਕਿਰਪਾਲ ਹੈ। ਜੇ ਗੁਰ ਥੀਵੈ ਕਿਰਪਾਲ, ਮੈਂ ਫਿਰ ਸੰਗਤ ਵਿੱਚ ਜੁੜਾਂ ਤੇ ਕੰਨਾਂ ਨਾਲ ਤੁਹਾਡੀਆਂ ਕਹਾਣੀਆਂ ਸੁਣਾਂ ਤੇ ਸੁਣ ਸੁਣ ਕੇ ਮੈਨੂੰ ਤੁਹਾਡਾ ਪਿਆਰ ਜਾਗੇ। ਲਓ ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਦੋ ਦਿਨ ਦੀ ਹਾਜ਼ਰੀ ਗੁਰੂ ਦੀ ਕਿਰਪਾ ਦੇ ਨਾਲ। ਸਿੰਘ ਸਾਹਿਬ ਦਾ ਮੇਲ ਹੋ ਗਿਆ 20 ਤਰੀਕ ਨੂੰ ਸੋਨੀਪਤ ਸਰ ਕਮਲਜੀਤ ਸਿੰਘ ਮੋਤੀ ਨਗਰ ਵਾਲਿਆਂ ਦੇ ਘਰ, ਸਿੰਘ ਸਾਹਿਬ ਨੇ ਪ੍ਰੇਰਨਾ ਕੀਤੀ, ਹੁਕਮ ਬਖਸ਼ਿਆ, ਮੈਂ ਹਾਜ਼ਰ ਹੋ ਗਿਆ। ਇਵੇਂ ਹੀ ਗੁਰੂ ਕਿਰਪਾ ਕਰੇ, ਫਿਰ ਜਦੋਂ ਜਦੋਂ ਹੁਕਮ ਹੋਵੇ ਫਿਰ ਸੇਵਾ ਲਈ ਹਾਜ਼ਰ ਹਾਂ, ਕਿਉਂਕਿ ਮੇਰਾ ਤਨ ਮਨ ਧਨ ਸਭ ਗੁਰੂ ਦੇ ਸਮਰਪਿਤ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸਭ ਦਾ ਧੰਨਵਾਦ, ਗੁਰੂ ਦਾ ਧੰਨਵਾਦ ਜਿਹਨੇ ਇਹ ਸਮਾਂ ਬਖਸ਼ਿਆ। ਗੱਜ ਕੇ ਫਤਿਹ ਗਜਾਓ ਜੀ।
ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ, ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰ ਥੀਵਾ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।